SBS ਦੇ ਨਿਊਜ਼ ਬੁਲੇਟਿਨ ਤੋਂ ਮੈਂ ਸੁਮੀਤ ਕੌਰ ਤੁਹਾਡਾ ਨਿੱਘਾ ਸਵਾਗਤ ਕਰਦੀ ਹਾਂ। ਪੇਸ਼ ਨੇ ਚੋਣਵੀਆਂ ਖਬਰਾਂ। ਫੈਡਰਲ ਇੰਟੀਗ੍ਰਿਟੀ ਕਮਿਸ਼ਨ ਦੀ ਸਥਾਪਨਾ ਸੰਬੰਧੀ ਬਹਿਸ ਦਾ ਸਮਰਥਨ ਕਰਨ ਵਾਲੇ ਲਿਬਰਲ MP ਦੀ ਜ਼ੋਰਦਾਰ ਪ੍ਰਸ਼ੰਸਾ। ਰਾਜ ਦੇ ਮੂਲ ਨਿਵਾਸੀ ਲੋਕਾਂ ਨਾਲ ਇੱਕ ਅਹਿਮ ਸਮਝੌਤੇ ਦੀ ਸਿਰਜਣਾ ਵੱਲ ਤਸਮਾਨੀਆ ਦੀ ਸੰਸਦ ਵੱਲੋਂ ਇੱਕ ਇਤਿਹਾਸਿਕ ਕਦਮ। ਆਸਟ੍ਰੇਲੀਅਨ ਡਿਫੈਂਸ ਫੋਰਸ ਨਾਰਦਰਨ ਟੈਰੀਟਰੀ ਸਰਕਾਰ ਨੇ ਮੂਲ ਨਿਵਾਸੀ ਆਸਟ੍ਰੇਲੀਅਨਾਂ ਦੇ ਜ਼ਬਰਦਸਤੀ ਟੀਕਾਕਰਨ ਦੇ ਦਾਅਵਿਆਂ ਨੂੰ ਕੀਤਾ ਰੱਦ। ਤੇ ਹੁਣ ਖਬਰਾਂ ਵਿਸਥਾਰ ਨਾਲ। ਆਜ਼ਾਦ ਮੈਂਬਰ ਆਫ ਪਾਰਲੀਮੈਂਟ ਐਂਡਰਿਊ ਵਿਲਕੀ ਨੇ ਲਿਬਰਲ ਦੇ MP ਬ੍ਰਿਜੇਟ ਆਰਚਰ ਦੇ ਰਾਸ਼ਟਰੀ ਅਖੰਡਤਾ ਬਿੱਲ ਉੱਤੇ ਬਹਿਸ ਦਾ ਸਮਰਥਨ ਕਰਨ ਦੇ ਫੈਸਲੇ ਨੂੰ ਅਥਾਹ ਬਹਾਦਰੀ ਵਾਲਾ ਕੰਮ ਦੱਸਿਆ ਹੈ। MP ਐਂਡਰਿਊ ਵਿਲਕੀ ਨੇ ਕਿਹਾ ਕਿ ਉਹਨਾਂ ਨੇ ਆਪਣੇ 11 ਸਾਲਾਂ ਦੇ ਸੰਸਦ ਤਜਰਬੇ ਵਿੱਚ ਇਹ ਸਭ ਤੋਂ ਦਲੇਰੀ ਭਰਿਆ ਕਦਮ ਵੇਖਿਆ ਹੈ। ਜ਼ਿਕਰਯੋਗ ਹੈ ਕਿ ਸ਼੍ਰੀਮਤੀ ਆਰਚਰ ਨੇ ਸੰਘੀ ਅਖੰਡਤਾ ਕਮਿਸ਼ਨ ਬਿੱਲ 'ਤੇ ਤੁਰੰਤ ਬਹਿਸ ਦੀ ਮੰਗ ਕਰਨ ਲਈ ਸੁਤੰਤਰ MP ਡਾਕਟਰ ਹੈਲਨ ਹੈਂਸ ਦੇ ਪ੍ਰਸਤਾਵ ਦਾ ਸਮਰਥਨ ਕੀਤਾ। ਐਂਡਰਿਊ ਵਿਲਕੀ ਨੇ ਬ੍ਰਿਜੇਟ ਅਰਚਰ ਨੂੰ ਹੀਰੋ ਕਿਹਾ।
To cross the floor for the sake of integrity, she's a hero. There's one man standing in the road, one man, Scott Morrison. Stop being pig-headed, swallow your pride, and to let an integrity agency be debated, and let's legislate it before Christmas.
ਬ੍ਰਿਜੇਟ ਅਰਚਰ ਨੇ ਮਤੇ ਦੇ ਸਮਰਥਨ ਵਿੱਚ ਲੇਬਰ ਅਤੇ ਕ੍ਰਾਸ ਬੈਂਚਰਾਂ ਦੇ ਨਾਲ ਵੋਟਿੰਗ ਕੀਤੀ, ਜਿਸ ਵਿੱਚ 66 ਸੰਸਦ ਮੈਂਬਰਾਂ ਨੇ ਪੱਖ ਵਿੱਚ ਅਤੇ 64 ਨੇ ਵਿਰੋਧ ਵਿੱਚ ਵੋਟਾਂ ਪਾਈਆਂ। ਪਰ ਪ੍ਰਸਤਾਵ ਅਸਫਲ ਰਿਹਾ ਕਿਉਂਕਿ ਇਸ ਨੂੰ 76 ਵੋਟਾਂ ਦੇ ਪੂਰਨ ਬਹੁਮਤ ਦੀ ਲੋੜ ਸੀ।
We were prevented by an undemocratic technicality. The Prime Minister and the government are standing in the way now of not only the will of the people but the will of the parliament. This is an extraordinary moment, I think, in the history of the House of Representatives.
ਗੱਠਜੋੜ ਨੇ 2018 ਵਿੱਚ ਘੋਸ਼ਣਾ ਕੀਤੀ ਸੀ ਕਿ ਉਹ ਇੱਕ ਰਾਸ਼ਟਰੀ ਅਖੰਡਤਾ ਕਮਿਸ਼ਨ ਪੇਸ਼ ਕਰੇਗੀ, ਪਰ ਉਹਨਾਂ ਵੱਲੋਂ ਸੰਸਦ ਵਿੱਚ ਪ੍ਰਸਤਾਵ ਪੇਸ਼ ਨਹੀਂ ਸੀ ਕੀਤਾ ਗਿਆ। ਦੱਸਣਯੋਗ ਗੱਲ ਹੈ ਕਿ ਨੈਸ਼ਨਲ ਸੈਨੇਟਰ ਬ੍ਰਿਜੈਕਟ ਮੈਕੈਂਜ਼ੀ ਨੇ ਬਿੱਲ ਨੂੰ ਉਚਿਤ ਸਲਾਹ ਮਸ਼ਵਰੇ ਤੋਂ ਬਗੈਰ ਕੀਤੇ ਇੱਕ ਸਸਤੇ ਰਾਜਨੀਤਿਕ ਸਟੰਟ ਵਜੋਂ ਦਰਸਾਇਆ ਹੈ। ਇਮੀਗ੍ਰੇਸ਼ਨ, ਸਿਟੀਜ਼ਨਸ਼ਿਪ, ਪ੍ਰਵਾਸੀ ਸੇਵਾਵਾਂ ਅਤੇ ਬਹੁਤ ਸੱਭਿਆਚਾਰਕ ਮਾਮਲਿਆਂ ਦੇ ਫੈਡਰਲ ਮੰਤਰੀ ਐਲੈਕਸ ਹਾਕ ਦਾ ਕਹਿਣਾ ਹੈ ਕਿ ਸਰਕਾਰ ਕੋਵਿਡ-19 ਤੋਂ ਦੇਸ਼ ਦੀ ਆਰਥਿਕ ਰਿਕਵਰੀ ਦੇ ਹਿੱਸੇ ਵਜੋਂ ਸਕਿੱਲਡ ਮਾਈਗ੍ਰੈਂਟਸ ਯਾਨੀ ਕਿ ਹੁਨਰਮੰਦ ਪ੍ਰਵਾਸੀਆਂ ਲਈ ਆਸਟ੍ਰੇਲੀਆ ਵਿੱਚ ਰਹਿਣਾ ਅਤੇ ਕੰਮ ਕਰਨਾ ਆਸਾਨ ਬਣਾ ਰਹੀ ਹੈ। ਉਹ ਕਹਿੰਦੇ ਹਨ ਕਿ ਨਵੀਆਂ ਵੀਜ਼ਾ ਤਬਦੀਲੀਆਂ ਦਾ ਉਦੇਸ਼ ਮੌਜੂਦਾ ਅਸਥਾਈ ਸਕਿੱਲ ਸ਼ੋਰਟੇਜ, ਸਬ ਕਲਾਸ 482 ਵੀਜ਼ਾ ਧਾਰਕਾਂ ਅਤੇ ਉਮਰ ਦੀਆਂ ਲੋੜਾਂ ਨੂੰ ਪੂਰਾ ਨਾ ਕਰ ਪਾ ਰਹੇ ਲੈਗੇਸੀ ਟੈਂਪਰੇਰੀ ਵਰਕ ਸਕਿੱਲਡ ਸਬ ਕਲਾਸ 457 ਵੀਜ਼ਾ ਧਾਰਕਾਂ ਲਈ ਸਥਾਈ ਨਿਵਾਸ ਤੱਕ ਪਹੁੰਚ ਨੂੰ ਬਿਹਤਰ ਬਣਾਉਣਾ ਹੈ। ਸਰਕਾਰ ਹੁਨਰਮੰਦ ਖੇਤਰੀ ਵੀਜ਼ਾ ਧਾਰਕਾਂ ਸਬ ਕਲਾਸ 499, 491 ਅਤੇ 494 ਲਈ ਵੀਜ਼ਾ ਵਧਾਏਗੀ ਅਤੇ ਵਿਦੇਸ਼ਾਂ ਵਿੱਚ ਨਵੇਂ ਵਿਜ਼ਿਟਰ ਵੀਜ਼ਾ ਬਿਨੇਕਾਰਾਂ ਲਈ ਵੀਜ਼ਾ ਐਪਲੀਕੇਸ਼ਨ ਚਾਰਜ ਛੋਟਾਂ ਜਿੱਥੇ ਉਹਨਾਂ ਦੇ ਵੀਜ਼ੇ ਦੀ ਮਿਆਦ ਪੁੱਗ ਗਈ ਹੈ ਜਾਂ ਮਿਆਦ ਪੁੱਗਣ ਲਈ ਸੈੱਟ ਕੀਤੀ ਗਈ ਹੈ, ਜੋ ਕਿ 1 ਜਨਵਰੀ 2022 ਅਤੇ 30 ਜੂਨ 2022 ਦੇ ਵਿਚਕਾਰ ਹੈ, ਉਹਨਾਂ ਲਈ ਵੀ ਵੀਜ਼ਾ ਵਧਾਏਗੀ। ਅਜਿਹੀਆਂ ਚਿੰਤਾਵਾਂ ਹਨ ਕਿ ਸਰਕਾਰ ਦੇ ਪ੍ਰਸਤਾਵਿਤ ਧਾਰਮਿਕ ਭੇਦਭਾਵ ਬਿੱਲ ਨਾਲ ਕੰਮ ਵਾਲੀ ਥਾਂ 'ਤੇ ਵਿਤਕਰੇ ਦਾ ਸਮਰਥਨ ਹੋ ਸਕਦਾ ਹੈ। ਆਸਟ੍ਰੇਲੀਅਨ ਕੌਂਸਲ ਆਫ ਟ੍ਰੇਡ ਯੂਨੀਅਨਸ ਦਾ ਕਹਿਣਾ ਹੈ ਕਿ ਇਹ ਬਿੱਲ ਆਪਣੇ ਮੌਜੂਦਾ ਰੂਪ ਵਿੱਚ ਧਾਰਮਿਕ ਮਾਲਕਾਂ ਅਤੇ ਸੰਸਥਾਵਾਂ ਨੂੰ ਵਿਸ਼ਵਾਸ ਦੇ ਆਧਾਰ 'ਤੇ ਕਰਮਚਾਰੀਆਂ ਨਾਲ ਵਿਤਕਰਾ ਕਰਨ ਲਈ ਛੋਟ ਦਿੰਦਾ ਹੈ। ਆਸਟ੍ਰੇਲੀਅਨ ਕੌਂਸਲ ਆਫ ਟ੍ਰੇਡ ਯੂਨੀਅਨਸ ਦੇ ਪ੍ਰਧਾਨ ਮਿਸ਼ੈਲ ਓਨੀਲ ਦਾ ਕਹਿਣਾ ਹੈ ਕਿ ਇਸ ਗੱਲ ਦਾ ਅਸਲ ਖਤਰਾ ਹੈ ਕਿ ਇਹਨਾਂ ਕਾਨੂੰਨਾਂ ਦੀ ਦੁਰਵਰਤੋਂ ਉਹਨਾਂ ਕਾਮਿਆਂ ਵਿਰੁੱਧ ਵਿਤਕਰੇ ਨੂੰ ਢੱਕਣ ਲਈ ਕੀਤੀ ਜਾਵੇਗੀ ਜੋ ਸ਼ਿਕਾਇਤਾਂ ਉਠਾਉਂਦੇ ਹਨ ਜਾਂ ਆਪਣੇ ਅਧਿਕਾਰਾਂ ਲਈ ਖੜੇ ਹੁੰਦੇ ਹਨ।
It'll allow employers to make humiliating, inappropriate and harmful comments about women, LGBTIQI people, people with disability and a range of other marginalised communities. And it overrides current anti-discrimination laws. So we're concerned that basically by protecting against one form of discrimination, it seems to be justifying discrimination in other forms.
ਲੇਬਰ ਸਰਕਾਰ ਫੈਡਰਲ ਸਰਕਾਰ ਨੂੰ ਬਿੱਲ ਵਿੱਚ ਜਲਦਬਾਜ਼ੀ ਕਰਨ ਦੀ ਕੋਸ਼ਿਸ਼ ਨੂੰ ਰੋਕਣ ਲਈ ਕਹਿ ਰਹੀ ਹੈ। ਵਿਰੋਧੀ ਧਿਰ ਦੇ ਅਟਾਰਨੀ ਜਨਰਲ ਮਾਰਕ ਟ੍ਰੈਫਿਸ ਦਾ ਕਹਿਣਾ ਹੈ ਕਿ ਗੱਠਜੋੜ ਨੇ ਇੱਕ ਸੰਯੁਕਤ ਚੋਣ ਕਮੇਟੀ ਦੀ ਪ੍ਰਕਿਰਿਆ ਦੀ ਬਜਾਏ ਇੱਕ ਸਨੈਪ ਸੈਨੇਟ ਜਾਂਚ ਲਈ ਜ਼ੋਰ ਦੇ ਕੇ ਸੈਨੇਟ ਉੱਤੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ। ਵੀਰਵਾਰ ਨੂੰ ਸੰਸਦ ਵਿੱਚ ਲਿਆਂਦੇ ਗਏ ਡਰਾਫਟ ਕਾਨੂੰਨਾਂ ਦੇ ਤਹਿਤ ਫੈਡਰਲ ਸੰਸਦ ਮੈਂਬਰਾਂ ਅਤੇ ਸੈਨੇਟਰਾਂ ਨੂੰ ਚੋਣਾਂ ਵਿੱਚ ਵਰਤ ਹੋਣ ਵਾਲੇ ਨਿੱਜੀ ਦਾਨ ਬਾਰੇ ਹਰ ਸਾਲ ਜਨਤਕ ਤੌਰ 'ਤੇ ਖੁਲਾਸਾ ਕਰਨ ਦੀ ਲੋੜ ਹੋਵੇਗੀ। ਇਹ ਕਾਨੂੰਨ ਪ੍ਰਤੀਨਿਧ ਸਦਨ ਦੇ ਮੌਜੂਦਾ ਮੈਂਬਰਾਂ ਅਤੇ ਸੈਨੇਟਰਾਂ 'ਤੇ ਵਿਦੇਸ਼ੀ ਦਾਨ ਪਾਬੰਦੀ ਨੂੰ ਵੀ ਵਧਾਏਗਾ। ਇਹ ਉਸ ਸਮੇਂ ਲਈ ਸੰਸਦ ਮੈਂਬਰਾਂ ਨੂੰ ਪ੍ਰਭਾਵਿਤ ਕਰੇਗਾ ਜਿਸ ਵਿੱਚ ਉਹਨਾਂ ਨੇ ਆਪਣੀ ਸੰਸਦੀ ਕਾਰਜਕਾਲ ਦੀ ਪੂਰੀ ਮਿਆਦ ਲਈ ਦੁਬਾਰਾ ਚੋਣ ਲੜਨ ਦੇ ਆਪਣੇ ਇਰਾਦੇ ਦਾ ਐਲਾਨ ਕੀਤਾ ਹੋਵੇਗਾ। ਸਰਕਾਰ ਦਾ ਕਹਿਣਾ ਹੈ ਕਿ ਕਾਨੂੰਨ ਉਹਨਾਂ ਸੰਸਦ ਮੈਂਬਰਾਂ ਲਈ ਉਪਲਬਧ ਉਹਨਾਂ ਸਭ ਗਤੀਵਿਧੀਆਂ ਨੂੰ ਬੰਦ ਕਰ ਦੇਵੇਗਾ ਜੋ ਇਕੱਠੇ ਕੀਤੇ ਫੰਡਾਂ ਦਾ ਖੁਲਾਸਾ ਕੀਤੇ ਬਿਨਾਂ ਸਿੱਧੇ ਸੰਘੀ ਉਦੇਸ਼ਾਂ ਲਈ ਦਾਨ ਇਕੱਠਾ ਕਰਦੇ ਹਨ। ਤਸਮਾਨੀਆ ਦੇ ਪ੍ਰੀਮੀਅਰ ਗੁਟਵੇਨ ਨੇ ਰਾਜ ਦੇ ਆਦਿਵਾਸੀ ਅਤੇ ਟੋਰਿਸ ਸਟ੍ਰੇਟ ਆਈਲੈਂਡਰ ਲੋਕਾਂ ਨਾਲ ਇੱਕ ਸੰਧੀ 'ਤੇ ਵਿਚਾਰ ਕਰਨ ਲਈ ਸੰਸਦ ਵਿੱਚ ਇੱਕ ਰਿਪੋਰਟ ਪੇਸ਼ ਕੀਤੀ ਹੈ। ਰਿਪੋਰਟ ਦੇ ਲੇਖਕਾਂ ਨੇ ਪਿਛਲੇ 4 ਮਹੀਨਿਆਂ ਵਿੱਚ ਰਾਜ ਭਰ ਦੇ ਆਦਿਵਾਸੀ ਲੋਕਾਂ ਨਾਲ 100 ਤੋਂ ਵੱਧ ਮੀਟਿੰਗਾਂ ਕੀਤੀਆਂ ਹਨ। ਰਿਪੋਰਟ ਵਿੱਚ 24 ਸਿਫਾਰਸ਼ਾਂ ਕੀਤੀਆਂ ਗਈਆਂ ਹਨ ਜਿਸ ਵਿੱਚ ਇੱਕ ਤਸਮਾਨੀਅਨ ਮੂਲ ਨਿਵਾਸੀ ਵਿਅਕਤੀ ਜਾਂ ਤਸਮਾਨੀਅਨ ਮੂਲ ਨਿਵਾਸੀ ਔਰਤ ਅਤੇ ਮਰਦ ਦੀ ਸਹਿ ਪ੍ਰਧਾਨਗੀ ਵਿੱਚ ਟਰੁੱਥ ਟੈਲਿੰਗ ਕਮਿਸ਼ਨ ਦੀ ਸਥਾਪਨਾ ਸ਼ਾਮਿਲ ਹੈ। ਤਸਮਾਨੀਅਨ ਐਬੋਰੀਜਨਲ ਸੈਂਟਰ ਤੋਂ ਨਲਾ ਮਾਨਸੇਲ ਦਾ ਕਹਿਣਾ ਹੈ ਕਿ ਉਸ ਨੂੰ ਭਰੋਸਾ ਹੈ ਕਿ ਰਿਪੋਰਟ ਇੱਕ ਸੰਧੀ ਬਣਾਈ ਜਾਵੇਗੀ।
But this is a first step towards a treaty for Aboriginal people. It's what we've been fighting for over 200 years, so we're excited to continue those discussions and have the voices of the Palawa community heard.
ਅਗਲੇ ਸਾਲ ਰਾਜ ਦੀ ਸੰਸਦ ਵਾਪਸ ਆਉਣ ਤੇ ਤਸਮਾਨੀਆ ਦੀ ਸਰਕਾਰ ਰਸਮੀ ਤੌਰ 'ਤੇ ਰਿਪੋਰਟ ਦਾ ਜਵਾਬ ਦੇਵੇਗੀ। ਨਿਊ ਸਾਊਥ ਵੇਲਸ ਸਕੂਲਾਂ ਵਿੱਚ ਸੰਭਾਵੀ ਤੌਰ 'ਤੇ ਕੋਵਿਡ-19 ਦੇ ਸੰਪਰਕ ਵਿੱਚ ਆਉਣ ਵਾਲੇ ਬੱਚਿਆਂ ਲਈ ਆਈਸੋਲੇਸ਼ਨ ਲੋੜਾਂ ਨੂੰ ਖਤਮ ਕਰ ਰਿਹਾ ਹੈ। ਇਸ ਦੀ ਬਜਾਏ ਜਿਹੜੇ ਬੱਚੇ ਨਜ਼ਦੀਕੀ ਸੰਪਰਕ ਵਿੱਚ ਹਨ ਉਹਨਾਂ ਨੂੰ PCR ਟੈਸਟ ਕਰਵਾਉਣ ਦੀ ਲੋੜ ਹੋਵੇਗੀ ਅਤੇ ਜੇਕਰ ਉਹ ਨਕਾਰਾਤਮਕ ਟੈਸਟ ਕਰਦੇ ਹਨ ਤਾਂ ਉਹ ਸਕੂਲ ਵਾਪਸ ਆ ਸਕਦੇ ਹਨ। ਰਾਜ ਦੇ ਪ੍ਰੀਮੀਅਰ ਡੋਮਿਨਿਕ ਪੈਰੋਟੈਟ ਨੇ 95% ਡਬਲ ਡੋਜ਼ ਟੀਕਾਕਰਨ ਦੇ ਟੀਚੇ 'ਤੇ ਪਹੁੰਚਣ ਤੋਂ ਬਾਅਦ ਜਾਂ 15 ਦਸੰਬਰ ਲਈ ਜੋ ਵੀ ਪਹਿਲਾਂ ਆਵੇ ਕੋਵਿਡ-19 ਪਾਬੰਦੀਆਂ ਨੂੰ ਸੌਖਾ ਕਰਨ ਲਈ ਰੋਡਮੈਪ ਵਿੱਚ ਤਬਦੀਲੀਆਂ ਦਾ ਐਲਾਨ ਕੀਤਾ ਹੈ। ਆਸਟ੍ਰੇਲੀਅਨ ਡਿਫੈਂਸ ਫੋਰਸ ਨੇ ਦਾਅਵਿਆਂ ਨੂੰ ਰੱਦ ਕਰ ਦਿੱਤਾ ਹੈ ਕਿ ਉਹ ਕੋਵਿਡ-19 ਦੇ ਵਿਰੁੱਧ ਨਾਰਦਰਨ ਟੈਰੀਟਰੀ ਦੇ ਸਵਦੇਸ਼ੀ ਲੋਕਾਂ ਨੂੰ ਜ਼ਬਰਦਸਤੀ ਟੀਕਾਕਰਨ ਕਰ ਰਹੀ ਹੈ। ਸੋਸ਼ਲ ਮੀਡੀਆ ਪੋਸਟਾਂ ਨੇ ਦੋਸ਼ ਲਗਾਇਆ ਹੈ ਕਿ ਸੰਕਰਮਿਤ ਆਦਿਵਾਸੀ ਲੋਕਾਂ ਨੂੰ ਉਹਨਾਂ ਦੀ ਇੱਛਾ ਦੇ ਵਿਰੁੱਧ ਕੁਆਰੰਟੀਨ ਸਹੂਲਤਾਂ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ ਅਤੇ ਇਸ ਦੀ ਤੁਲਨਾ ਸਟੋਲਨ ਜਨਰੇਸ਼ਨ ਨਾਲ ਕੀਤੀ ਜਾ ਰਹੀ ਹੈ। ਪਰੰਪਰਾਗਤ ਮਾਲਕਾਂ ਦੇ ਇੱਕ ਸਮੂਹ ਨੇ ADF ਕਰਮਚਾਰੀਆਂ 'ਤੇ ਲੋਕਾਂ ਨੂੰ ਫੜਨ ਅਤੇ ਉਹਨਾਂ ਨੂੰ ਟੀਕਾ ਲਗਾਉਣ ਦਾ ਦੋਸ਼ ਵੀ ਲਗਾਇਆ। ਅਜਿਹੇ ਦਾਅਵਿਆਂ ਨੂੰ NT ਦੇ ਮੁੱਖ ਮੰਤਰੀ ਮਾਈਕਲ ਗਨਰ ਦੁਆਰਾ ਨਕਾਰਿਆ ਗਿਆ ਹੈ ਅਤੇ ਗਲਤ ਜਾਣਕਾਰੀ ਦੱਸਿਆ ਗਿਆ ਹੈ। ਉਹ ਕਹਿੰਦੇ ਨੇ ਕਿ ਡਿਫੈਂਸ ਫੌਜਾਂ ਧਰਤੀ ਦੇ ਸਭ ਤੋਂ ਪੁਰਾਣੀ ਨਿਰੰਤਰ ਜੀਵਿਤ ਸੱਭਿਆਚਾਰ ਦੀ ਰੱਖਿਆ ਕਰਨ ਵਿੱਚ ਮਦਦ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।
I know there are ridiculous, untrue rumors about the ADF's involvement. They aren't carrying weapons, they are carrying fresh food for people. So I urge people not to worry about the insane, unhinged stuff that's spreading online. 99.99% of the BS that's flying around the internet about the territory is coming from flogs outside the territory, mostly America, Canada and the UK. People who have nothing better to do than make up lies about us because their own lives are so small and so sad.
Northern Territory ne COVID-19 da ik nava sthanak case darj kita hai jo ke Binjari to ik kishor hai jis di pehla ik nazdeeki sampark wajo pachhan kiti gayi si ate us nu Center for National Resilience vich bhej ditta gaya hai. Khetar da COVID cluster ankda hun 52 kesa te khada hai. Mahamari di shuruaat to baad ਪਹਿਲੀ ਵਾਰ ਫੈਡਰਲ ਸਰਕਾਰ ਨੇ ਨੌਕਰੀ ਲੱਭਣ ਵਾਲਿਆਂ ਲਈ ਆਪਸੀ ਜ਼ਿੰਮੇਵਾਰੀਆਂ ਅਤੇ ਡੀਮੈਰਿਟ ਪੁਆਇੰਟਾਂ ਨੂੰ ਮੁੜ ਸ਼ੁਰੂ ਕੀਤਾ ਹੈ। ਐਂਗਲੀਕੇਅਰ ਆਸਟ੍ਰੇਲੀਆ ਦੀ ਇੱਕ ਨਵੀਂ ਰਿਪੋਰਟ ਵਿੱਚ ਪਾਇਆ ਗਿਆ ਹੈ ਕਿ ਸਰਵੇਖਣ ਕੀਤੇ ਗਏ 79% ਲੋਕ ਮੰਨਦੇ ਹਨ ਕਿ ਉਹਨਾਂ ਦੀਆਂ ਸੈਂਟਰਲਿੰਕ ਗਤੀਵਿਧੀਆਂ ਬੇਕਾਰ ਹਨ ਅਤੇ ਕੁਝ ਕੁ ਲੋਕ ਮੰਨਦੇ ਹਨ ਕਿ ਸੈਂਟਰਲਿੰਕ ਦੀਆਂ ਜ਼ਿੰਮੇਵਾਰੀਆਂ ਅਸਲ ਵਿੱਚ ਉਹਨਾਂ ਨੂੰ ਅਦਾਇਗੀਯੋਗ ਕੰਮ ਲੱਭਣ ਵਿੱਚ ਮਦਦ ਕਰ ਰਹੀਆਂ ਹਨ। ਐਂਗਲੀਕੇਅਰ ਆਸਟ੍ਰੇਲੀਆ ਦੇ ਕਾਰਜਕਾਰੀ ਨਿਰਦੇਸ਼ਕ ਕੇਸੀ ਚੈਂਬਰਸ ਦਾ ਕਹਿਣਾ ਹੈ ਕਿ ਨਤੀਜਿਆਂ ਤੋਂ ਪਤਾ ਲੱਗਾ ਹੈ ਕਿ ਸਰਕਾਰ ਅਕਸਰ ਸੈਂਟਰਲਿੰਕ ਦੀਆਂ ਗਲਤੀਆਂ ਕਾਰਨ ਜ਼ਿਆਦਾ ਭੁਗਤਾਨ ਕੀਤੇ ਗਏ ਲੋਕਾਂ ਲਈ ਕਰਜ਼ਾ ਚੁੱਕਦੀ ਰਹਿੰਦੀ ਹੈ.
But what happens is that Centrelink raises these debts on people, often without even telling them, and the person themselves then has to fight this. And not only do they have to fight a huge bureaucracy, which assumes they're guilty until they can do something to prove otherwise, but doesn't inform them of where the debts come from, and often either cuts completely or reduces their benefit in the meantime.
ਆਸਟ੍ਰੇਲੀਆ ਨੇ ਐਂਟਾਰਕਟਿਕਾ ਵਿੱਚ 2700 ਮੀਟਰ ਕੰਕਰੀਟ ਰਨਵੇ ਬਣਾਉਣ ਦੀ ਯੋਜਨਾ ਨੂੰ ਛੱਡ ਦਿੱਤਾ ਹੈ. ਜ਼ਿਕਰਯੋਗ ਹੈ ਕਿ ਇਸ ਪ੍ਰੋਜੈਕਟ ਦੀ ਵਾਤਾਵਰਣ ਸੰਭਾਲਵਾਦੀਆਂ ਦੁਆਰਾ ਆਲੋਚਨਾ ਕੀਤੀ ਗਈ ਸੀ. ਫੈਡਰਲ ਸਰਕਾਰ ਨੇ ਵੀਰਵਾਰ ਨੂੰ ਘੋਸ਼ਣਾ ਕੀਤੀ ਕਿ ਉਹ ਵਾਤਾਵਰਣ ਅਤੇ ਆਰਥਿਕ ਮੁਲਾਂਕਣ ਦੇ ਬਾਅਦ ਡੇਵਿਸ ਖੋਜ ਸਟੇਸ਼ਨ ਦੇ ਨੇੜੇ ਯੋਜਨਾ ਨਾਲ ਅੱਗੇ ਨਹੀਂ ਵਧੇਗੀ. ਵਾਤਾਵਰਣ ਮੰਤਰੀ ਸੂਜ਼ਨ ਲੇ ਦਾ ਕਹਿਣਾ ਹੈ ਕਿ ਇਹ ਫੈਸਲਾ ਲਾਗਤਾਂ, ਸੰਭਾਵੀ ਵਾਤਾਵਰਣ ਪ੍ਰਭਾਵਾਂ ਅਤੇ 20 ਸਾਲਾਂ ਦੀ ਉਸਾਰੀ ਪ੍ਰਕਿਰਿਆ ਦੀ ਗੁੰਝਲਤਾ ਦੇ ਕਾਰਨ ਲਿਆ ਗਿਆ ਹੈ. ਸਮਾਂ ਹੋ ਗਿਆ ਹੈ ਅੱਜ ਦੇ ਖੇਡ ਸਮਾਚਾਰ ਦਾ. ਏਟੀਪੀ ਕੱਪ ਜਨਵਰੀ ਵਿੱਚ ਆਸਟ੍ਰੇਲੀਅਨ ਓਪਨ ਦੀ ਅਗਵਾਈ ਵਿੱਚ ਸਿਡਨੀ ਵਿੱਚ ਵਾਪਸੀ ਕਰੇਗਾ. ਮੈਲਬਨ ਪਾਰਕ ਵਿੱਚ 17 ਤੋਂ 30 ਜਨਵਰੀ ਤੱਕ ਹੋਣ ਵਾਲੇ ਆਸਟ੍ਰੇਲੀਅਨ ਓਪਨ ਤੋਂ ਪਹਿਲਾਂ ਦੇਸ਼ ਭਰ ਵਿੱਚ ਰਿਕਾਰਡ 17 ਟੂਰਨਾਮੈਂਟ ਕਰਵਾਏ ਜਾਣਗੇ. ਪਿਛਲੀਆਂ ਗਰਮੀਆਂ ਵਿੱਚ ਮਹਾਮਾਰੀ ਦੇ ਕਾਰਨ ਮੈਲਬਨ ਵਿੱਚ ਬਹੁਤ ਸਾਰੇ ਸਮਾਗਮਾਂ ਨੂੰ ਰੱਦ ਕਰ ਦਿੱਤਾ ਗਿਆ ਸੀ, ਪਰ ਹੁਣ ਦੇਸ਼ ਦੇ ਖੁੱਲ੍ਹਣ ਦੇ ਨਾਲ ਸਿਡਨੀ, ਐਡੀਲੇਡ, ਮੈਲਬਨ ਅਤੇ ਖੇਤਰੀ ਵਿਕਟੋਰੀਆ ਖੇਡਾਂ ਦੇ ਹਿੱਸੇ ਦਾ ਆਨੰਦ ਲੈਣਗੇ. ਹੁਣ ਵਕਤ ਹੈ ਮੁਦਰਾ ਦੀਆਂ ਦਰਾਂ ਜਾਣਨ ਦਾ. ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਅਮਰੀਕੀ 72 ਸੈਂਟ, ਭਾਰਤ ਦੇ 53 ਰੁਪਏ 67 ਪੈਸੇ ਤੇ ਪਾਕਿਸਤਾਨ ਦੇ 126 ਰੁਪਏ 5 ਪੈਸੇ ਤੇ ਦਰਜ ਕੀਤੀ ਗਈ ਹੈ. ਸਮਾਂ ਹੋ ਰਿਹਾ ਹੈ ਮੌਸਮ ਦੀ ਜਾਣਕਾਰੀ ਦਾ. ਮੌਸਮ ਵਿਭਾਗ ਦੇ ਮਾਹਿਰਾਂ ਅਨੁਸਾਰ ਪਰਥ ਵਿੱਚ ਧੁੱਪ ਚੜੀ ਰਹੇਗੀ, ਤਾਪਮਾਨ ਵੱਧੋ ਵੱਧ 34 ਡਿਗਰੀ. ਐਡੀਲੇਡ ਵਿੱਚ ਬੱਦਲਾਂ ਦੀ ਚਾਦਰ, ਤਾਪਮਾਨ ਵੱਧੋ ਵੱਧ 21 ਡਿਗਰੀ. ਮੈਲਬਨ ਵਿੱਚ ਮੀਂਹ ਦੇ ਛਿੱਟੇ ਤੇ ਤੇਜ਼ ਹਵਾਵਾਂ, ਤਾਪਮਾਨ 19 ਡਿਗਰੀ. ਹੌਬਾਰਟ ਵਿੱਚ ਬੱਦਲ ਬਣੇ ਰਹਿਣਗੇ, 14 ਡਿਗਰੀ. ਕੈਨਬਰਾ ਵਿੱਚ ਮੀਂਹ ਦੇ ਆਸਾਰ, 19 ਡਿਗਰੀ. ਸਿਡਨੀ ਵਿੱਚ ਵੀ ਬਾਰਿਸ਼ ਦੇ ਆਸਾਰ ਤੇ ਤਾਪਮਾਨ 22 ਡਿਗਰੀ. ਬ੍ਰਿਸਬਨ ਵਿੱਚ ਝੱਖੜ ਦੇ ਆਸਾਰ, ਤਾਪਮਾਨ ਵੱਧੋ ਵੱਧ 27 ਡਿਗਰੀ. SBS ਪੰਜਾਬੀ ਤੋਂ ਮੈਂ ਤੁਹਾਡੀ ਆਪਣੀ ਸੁਮੀਤ ਕੌਰ, ਤੇ ਇਸ ਦੇ ਨਾਲ ਹੀ ਖਤਮ ਹੁੰਦਾ ਹੈ ਅੱਜ ਦਾ ਨਿਊਜ਼ ਬੁਲੇਟਿਨ.